ਅੱਜ ਵਿਚਾਰ ਕਰਨੀ ਅਸੀਂ ਗੁਰਸਿੱਖ ਪਰਿਵਾਰ ਵਿੱਚ ਸ੍ਰੀ ਜਪਜੀ ਸਾਹਿਬ ਦੀ ਇਸ ਬਾਣੀ ਦਾ ਨਾਂ ਹੈ ਜਪ ਔਰ ਇਹ ਨਾਂ ਇਸ ਬਾਣੀ ਦੇ ਸਿਰਲੇਖ ਵਜੋਂ ਆਰੰਭ ਵਿੱਚ ਹੀ ਅੰਕਿਤ ਜਪ ਇਹਦੇ ਨਾਲ ਲਫਜ਼ ਜੀ ਅਤੇ ਸਾਹਿਬ ਦੋ ਸਤਿਕਾਰ ਬੋਧ ਸ਼ਬਦ ਨੇ ਜਪ ਜੀ ਸਾਹਿਬ ਬਾਕੀ ਬਾਣੀਆਂ ਜਿਹੜੀਆਂ ਨੇ ਉਹਨਾਂ ਨਾਲ ਵੀ ਸਤਿਕਾਰ ਬੋਧ ਸ਼ਬਦ ਨੇ ਜਾਪ ਸਾਹਿਬ ਆਨੰਦ ਸਾਹਿਬ ਰਹਿਰਾਸ ਸਾਹਿਬ ਇਹਦੇ ਨਾਲ ਪੰਥ ਨੇ ਦੋ ਸਤਿਕਾਰ ਬੋਧ ਸ਼ਬਦ ਲਾਏ ਇੱਕ ਜੀ ਔਰ ਇੱਕ ਸਾਹਿਬ ਦੋ ਇੱਕ ਸਾਡੇ ਸਿੱਖ ਪੰਥ ਵਿੱਚ ਇੱਕ ਰਵਾਇਤ ਹੈ ਰਵਾਇਤ ਇਹ ਹੈ ਕਿ ਸ੍ਰੀ ਜਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਰੰਭ ਵਿੱਚ ਆਏ ਮੂਲ ਮੰਤਰ ਦੀ ਵਿਆਖਿਆ ਤੇ ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੋਂ ਇਸ ਜਪ ਸਾਹਿਬ ਦੀ ਵਿਆਖਿਆ ਗੋਇਆ ਸਿੱਖ ਧਰਮ ਦੇ ਮੂਲ ਸਿਧਾਂਤ ਨੂੰ ਨਿਰੂਪਣ ਕਰਨ ਵਾਲਾ ਇਸੇ ਲਈ ਇਹਨੇ ਇਸ ਨੂੰ ਮੂਲ ਮੰਤਰ ਕਹਿੰਦੇ ਕਿਉਂਕਿ ਜਿਹੜਾ ਸਾਡਾ ਮੁੱਢਲਾ ਸਿਧਾਂਤ ਹੈ ਮੂਲ ਸਿਧਾਂਤ ਹੈ ਸਾਡੇ ਧਰਮ ਦਾ ਸਿੱਖ ਧਰਮ ਦਾ ਹਰ ਧਰਮ ਦਾ ਕੋਈ ਨਾ ਕੋਈ ਮੂਲ ਸਿਧਾਂਤ ਹੁੰਦਾ ਹੈ ਸਾਡੇ ਸਿੱਖ ਧਰਮ ਦਾ ਮੂਲ ਸਿਧਾਂਤ ਹੈ ਅਕਾਲ ਪੁਰਖ ਦਾ ਸਰੂਪ ਤੇ ਮੂਲ ਮੰਤਰ ਵਿੱਚ ਕਰਤਾ ਪੁਰਖ ਦਾ ਸਰੂਪ ਨਿਰੂਪਣ ਕੀਤਾ ਹੋਇਆ ਇਸ ਲਈ ਇਹਨੂੰ ਅਸੀਂ ਕਹਿੰਦੇ ਹਾਂ ਮੂਲ ਮੰਤਰ ਇਹਨੂੰ ਅਸੀਂ ਮੰਗਲ ਵੀ ਕਹਿੰਦੇ ਹਾਂ ਮੰਗਲ ਹੁੰਦਾ ਹੈ ਖੁਸ਼ੀ ਦਾ ਗੀਤ ਮੰਗਲ ਮੈਂ ਹੀ ਰਚਨਾ ਜਪ ਸਾਹਿਬ ਬੜੀ ਫਿਲਾਸਫੀਕਲ ਬਾਣੀ ਬੜੀ ਰਹੱਸਮਈ ਔਰ ਡੂੰਘੇ ਭਾਵ ਵਾਲੀ ਬਾਣੀ ਹੈ ਔਰ ਇਹਦਾ ਮੂਲ ਮੁੱਦਾ ਇਹ ਹੈ ਕਿ ਕਰਤਾ ਪੁਰਖ ਸੱਚ ਸਰੂਪ ਹੈ ਗੁਰੂ ਪਾਤਸ਼ਾਹ ਦਾ ਇਹ ਪ੍ਰਯੋਜਨ ਸੀ ਕਿ ਗੁਰਸਿੱਖ ਪੁੱਤਰਾਂ ਨੂੰ ਸਚਿਆਰ ਬਣਾ ਕੇ ਤੇ ਸੱਚ ਸਰੂਪ ਅਕਾਲ ਪੁਰਖ ਵਿੱਚ ਲੀਨ ਕਰਨਾ ਅਭੇਦ ਕਰਨਾ ਇਹ ਹੈ ਮੂਲ ਮੰਤਵ ਵੈਸੇ ਜਪ ਸਾਹਿਬ ਬਾਣੀ ਵਿੱਚ ਜੀਵਨ ਦੇ ਸਮੁੱਚੇ ਪੱਖਾਂ ਬਾਰੇ ਸੇਧ ਦਿੱਤੀ ਗਈ ਅਗਵਾਈ ਦਿੱਤੀ ਗਈ ਜਪ ਸਾਹਿਬ ਸਿੱਖ ਕੌਮ ਦੇ ਨਿਤਨੇਮ ਦੀ ਪ੍ਰਥਮ ਬਾਣੀ ਨਿਤਨੇਮ ਪੰਜਾਂ ਬਾਣੀਆਂ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅੰਮ੍ਰਿਤ ਸੰਚਾਰ ਦੀ प्रथा चलाने तो आरंभ होया। इस तो पहला नितनेम का की स्वरूप सी निश्चय तौर पर कुछ किया नहीं जा सकता, लेकिन भाई गुरदास जी ने अपनी वारा विच संकेत किया है कि जदों श्री गुरु नानक देव जी अपनिया उदासियां संपूर्ण करके श्री करतारपुर साहब विच आके टिके, उत्थे मंजी बैठ किया पासारा, उत्थे एक टूक आउंदी है, सोदर आरती गाविए अमृत वेले जाप उचारा। गोया उस वेले अमृत वेले जप साहब का उचारण करन दी और शाम नू सोदर और आरती गाउण दी ए प्रथा सी। जाप साहब अमृत वेले दे पाठ दी बाणी है। भाई नंद लाल साहब जी ने अपने रहतनामे विच ए संकेत कीता है, गुरसिख रहत सुनो रे मीत भी है और मेरे मीत भी है, दोवें आउंदे ने। गुरसिख रहत सुनो मेरे मीत, प्रभाते उठ कर हित चीत, वाहेगुरु गुरु मंत्र सो जाप, कर इशनान पढ़े जप जाप। अमृत वेले दे बाणियां दा दो बाणियां दा ना कुछ मिलमा जे, एक है श्री जप साहब, एक है श्री जाप साहब। श्री जप साहब गुरु नानक देव जी दी बाणी है, भावें बाणी दे उत्ते कुछ सिरलेख नहीं दिता होया, लेकिन पंथक रवायत यह है कि यह सतगुरु नानक देव जी की बाणी है और पुराने संप्रदायी सुजान ज्ञानी एदा जड़ा आरंभ है, एदा पछोकड़ जड़ा है, एदी उथानका जड़ी है, वो ये दसदे ने कि जदों सतगुरु गुरु नानक देव जी रही नदी विच टुब्बी लाई, गुरु जाने वही नदी सुल्तानपुर दे कोल बगदी एक नदी दा नां है या श्री गुरु नानक देव जी ने ए चलत बारला कौतक रचा के अपने अंदर सुरती दे प्रवाह विच बगदी वही नदी विच टुब्बी मारी, सुरती सुरत रलाई है ए अपनी आत्म सुरत नूं परमात्म सुरत विच लीन कर दिता और करता पुरख नूं सामर्थक कीता। उत्थे जो कुछ देखिया करता पुरख दी रजा विच, उत्थे हजूर ने यह बाणी दा आरंभ कीता। उथान का इस तरह दी दस्त इस बाणी दी महत्ता बारे बेअंत साखियां सिख इतिहास विच मौजूद ने। एक साखी ए भी दसी जाती है कि जदों राम राय जी गुरु घर तो करामाता दियां बख्शां लैके औरंगजेब दे दरबार विच गए तो उत्थे कई करामातां होईयां, सोते ही क्योंकि गुरु वाक सी तेरी रसना ते गुरु नानक बैठा, गुरु नानक दी भै भावनी विच रमी, तू जो कहेगा वो सिद्ध हो। दसदे ने कि बेगम प्रसूता होण वाली सी, लेकिन डिलीवरी हो नहीं सी रही, प्रसूत पीड़ा बड़ी ज्यादा सी, बड़े इलाज कीते कोई नतीजा निकलिया नहीं। अखीर औरंगजेब ने राम राय जी अगे ये बेनती की थी, कुछ उपाय करो। तुसी राम राय जी ने कहा कि साढ़े को गुरु नानक देव जी का कलाम है, रब्बी कलाम, पानी लियाओ ਪਾਣੀ ਪੜ੍ਹ ਕੇ ਇੱਕ ਮਨ ਇੱਕ ਚਿੱਤ ਹੋ ਕੇ ਸ੍ਰੀ ਜਾਪ ਸਾਹਿਬ ਦਾ ਜਪ ਸਾਹਿਬ ਦਾ ਪਾਠ ਕੀਤਾ। ਕਹਿਣ ਲੱਗੇ ਇਹ ਜਲ ਬੇਗਮ ਤੇ ਛਿੜਕੋ। ਜਲ ਛਿੜਕਣ ਦੀ ਦੇਰ ਸੀ, ਬੇਗਮ ਪ੍ਰਸੂਤਾ ਹੋ ਗਈ, ਤਕਲੀਫ ਖਤਮ ਹੋ ਗਈ। ਇਹ ਸਾਖੀ ਮਹੱਤਵਪੂਰਨ ਹੈ, ਇਹਦੇ ਨਾਲੋਂ ਵੀ ਹੋਰ ਮਹੱਤਵਪੂਰਨ ਸਾਖੀਆਂ ਜਪ ਸਾਹਿਬ ਬਾਰੇ ਪ੍ਰਸਿੱਧ ਨੇ। ਅਸੀਂ ਇਸ ਬਾਣੀ ਦਾ ਆਰੰਭ ਕਰਨ ਲੱਗੇ ਹਾਂ ਇਸ ਲਈ ਨਹੀਂ ਕਿ ਕੋਈ ਅਸੀਂ ਵਿਦਵਤਾ ਦਿਖਾਉਣੀ ਹੈ, ਬਿਲਕੁਲ ਨਹੀਂ। ਇਹ ਇੱਕ ਅਜਿਹੀ ਬਾਣੀ ਹੈ ਜਿਹਦੇ 350 ਟੀਕਿਆਂ ਤੋਂ ਜ਼ਿਆਦਾ ਟੀਕੇ ਰਚੇ ਗਏ, ਔਰ ਸਭ ਤੋਂ ਜ਼ਿਆਦਾ ਟੀਕੇ ਸ੍ਰੀ ਜਪ ਸਾਹਿਬ ਬਾਣੀ ਦੇ ਹੋਏ ਨੇ। ਹਰ ਇੱਕ ਨੇ ਆਪੋ ਆਪਣੇ ਬੋਧ ਅਨੁਸਾਰ ਇਹਦੇ ਅਰਥਾਂ ਦੀ ਢੋਹ ਲਾਉਣ ਦਾ ਯਤਨ ਕੀਤਾ ਹੈ, ਲੇਕਿਨ ਬਾਣੀ ਦਾ ਬੋਧ ਕੋਈ ਕਹੇ ਕਿ ਮੈਨੂੰ ਹੋ ਗਿਆ ਹੈ, ਇਹ ਮੁਸ਼ਕਿਲ ਗੱਲ ਹੈ। ਆਪ ਆਪਣੀ ਬੁੱਧ ਅਜੇਤੀ ਵਰਣਤ ਭਿੰਨ ਭਿੰਨ ਤੋਹੇ ਤੇਤੀ। ਅਸੀਂ ਇਹ ਪਰਿਵਾਰਕ ਤੌਰ ਦੇ ਉੱਤੇ ਬੈਠ ਕੇ ਇਸ ਬਾਣੀ ਦਾ ਬੋਧ ਲੈ ਕੇ ਆਪਣੇ ਅੰਦਰ ਇਹਦੀ ਰੋਸ਼ਨੀ ਕਰਨੀ, ਤਾਂ ਕਿ ਜੀਵਨ ਵਿੱਚ ਅਸੀਂ ਇਹਦੀ ਰੋਸ਼ਨੀ ਵਿੱਚ ਚੱਲ ਕੇ ਸਚਿਆਰ ਪਦ ਦੀ ਪ੍ਰਾਪਤੀ ਕਰ ਸਕੀਏ, ਔਰ ਜਿਹੜਾ ਮੂਲ ਨਿਸ਼ਾਨਾ ਹੈ ਕਰਤਾ ਪੁਰਖ ਨਾਲ ਅਭੇਦਤਾ ਦਾ, ਉਹ ਪ੍ਰਾਪਤ ਕਰ ਸਕੀਏ। ਆਰੰਭ ਹੁੰਦੀ ਹੈ ਬਾਣੀ ਮੂਲ ਮੰਤਰ ਤੋਂ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇਹ ਹੈ ਇਸ ਬਾਣੀ ਦਾ, ਬਲਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੂਲ ਮੰਤਰ। ਮੰਤਰ ਉਸ ਚੀਜ਼ ਨੂੰ ਕਹਿੰਦੇ ਨੇ ਜਿਹੜਾ ਸੂਤਰ ਰੂਪ ਵਿੱਚ ਹੋਵੇ ਔਰ ਕਰਤਾ ਪੁਰਖ ਦੇ ਸਰੂਪ ਦਾ ਸੂਚਕ ਹੋਵੇ, ਜਿਹਨੂੰ ਜਪਣ ਨਾਲ ਜਿਹਦਾ ਤਲਕ ਹੋਵੇ। ਇੱਕ ਜਿਹੜਾ ਹਿੰਸਾ ਹੈ ਉਹ ਆਰੰਭ ਵਿੱਚ ਹੀ ਆਇਆ ਹੈ, ਔਰ ਇਹ ਗਣਿਤ ਦਾ ਹਿੰਸਾ ਤਾਂ ਹੈ ਹੀ, ਗਣਿਤ ਦਾ ਇਹ ਮੁੱਢਲਾ ਹਿੰਸਾ ਇੱਕ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗਣਿਤ ਦੇ ਹਿੰਸੇ ਦੇ ਤੌਰ 'ਤੇ ਨਹੀਂ ਆਇਆ, ਬਲਕਿ ਇਹ ਹੈ ਬ੍ਰਹਮ ਦੀ ਅਦਵੈਤਵਾਦ ਦਾ ਸੂਚਕ। ਬ੍ਰਹਮ ਕੇਵਲ ਇੱਕ, ਔਰ ਮਹਾਰਾਜ ਨੇ ਦ੍ਰਿੜ ਕਰਾਉਣ ਲਈ ਆਪਣਿਆਂ ਗੁਰਸਿੱਖਾਂ ਨੂੰ ਇਹ ਉਪਦੇਸ਼ ਦਿੱਤਾ, ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ ਏਕੋ। ਇਹਦੀ ਲੋੜ ਕਿਉਂ ਪਾਸੀ, ਇੱਕੋ ਵਾਰੀ ਕਹਿ ਸਕਦੇ ਸਨ ਸਾਹਿਬ ਇੱਕ ਹੈ। ਕਾਰਨ ਇਹ ਬਣਿਆ ਕਿ ਸਾਡੀ ਜਿਸ ਵੇਲੇ ਅਸੀਂ ਮਿਥਿਹਾਸ ਬੋਲਦੇ ਹਾਂ, ਮਿਥਿਹਾਸ ਵਿੱਚ ਕਰਤਾ ਪੁਰਖ ਨੂੰ ਤਿੰਨਾਂ ਦੇਵਤਿਆਂ ਦਾ ਸਮੂਹ ਗਿਣਿਆ ਗਿਆ, ਬ੍ਰਹਮਾ ਸ੍ਰਿਸ਼ਟੀ ਦੀ ਉਤਪਤੀ ਕਰਦਾ ਹੈ, ਵਿਸ਼ਨੂੰ ਸ੍ਰਿਸ਼ਟੀ ਦੀ ਰੱਖਿਆ ਕਰਦਾ ਹੈ, ਪਾਲਣਾ ਕਰਦਾ ਹੈ, ਔਰ ਸ਼ਿਵ ਜੀ ਇਹਨੂੰ ਲੈ ਕਰਦਾ ਹੈ। ਤਿੰਨ ਦੇਵਤੇ ਨੇ, ਹਜ਼ੂਰ ਨੇ ਏਕਾ ਲਾ ਦਿੱਤਾ ਮੁੱਢ ਵਿੱਚ। ਕਰਤਾ ਪੁਰਖ ਤਿੰਨਾਂ ਦਾ ਮਜਮੂਆ ਨਹੀਂ, ਤਿੰਨਾਂ ਦਾ ਸਮੂਹ ਨਹੀਂ, ਬਲਕਿ ਕਰਤਾ ਪੁਰਖ ਆਪਣੇ ਆਪ ਵਿੱਚ ਸੰਪੂਰਨ ਹੋਂਦ ਹੈ। ਬਾਕੀ ਦੇਵਤੇ, ਹਜ਼ੂਰ ਨੇ ਸਾਡਾ ਇਹ ਵੀ ਸ਼ੰਕਾ ਜਿਹੜਾ ਦੂਰ ਕੀਤਾ, ਹਜ਼ੂਰ ਨੇ ਕਿਹਾ ਬ੍ਰਹਮਾ ਇੱਕ ਨਹੀਂ, ਵਰਤੇ ਕਰਤਾ ਪੁਰਖ ਦੇ ਰਜ਼ਾ ਵਿੱਚ ਕੋਟ ਬ੍ਰਹਮੇ ਜਗ ਸਾਜਣ ਲਾਏ। ਹਜ਼ੂਰ ਨੇ ਇਹ ਵੀ ਕਿਹਾ ਕੋਟ ਵਿਸ਼ਨ ਕੀਨੇ ਅਵਤਾਰ, ਬੇਅੰਤ ਇਹ ਦੇਵਤੇ ਨੇ ਜਿਹੜੇ ਕਰਤਾ ਪੁਰਖ ਦੀ ਰਜ਼ਾ ਵਿੱਚ ਉਹਦੀ ਸੰਗਤੀ ਹੋਈ ਕਾਰ ਨੂੰ ਨਿਰੰਤਰ ਕਰੀ ਜਾ ਰਹੇ ਨੇ। ਪਰ ਕਰਤਾ ਪੁਰਖ ਆਪਣੀ ਹੋਂਦ ਵਿੱਚ ਸਭ ਦਾ ਮਾਲਕ ਹੈ। ਇਸ ਲਈ ਹਜ਼ੂਰ ਨੇ ਇਸ ਬਾਣੀ ਦੇ ਆਰੰਭ ਵਿੱਚ ਇਹ ਕਹਿ ਲਾਇਆ। ਅਗਲਾ ਸ਼ਬਦ ਹੈ ਓਮਕਾਰ। ਇਹਦਾ ਉਚਾਰਨ ਸਾਨੂੰ ਕਰਨ ਲੱਗਿਆਂ ਬਹੁਤ ਧਿਆਨ ਦੇਣ ਦੀ ਜ਼ਰੂਰਤ ਹੈ, ਕਿਉਂਕਿ ਇਹਦੇ ਉਚਾਰਨ ਕੋਈ ਓਮਕਾਰ ਕਹਿੰਦਾ ਕੋਈ ਓਮਕਾਰ ਕਹਿੰਦਾ, ਇਸ ਲਈ ਇਹਦਾ ਉਚਾਰਨ ਹੈ ਓਮਕਾਰ। ਔਰ ਓਮਕਾਰ ਦਾ ਅਰਥ ਇਹ ਹੈ ਉਹ ਅਕਾਲ ਪੁਰਖ ਜਿਹੜਾ ਸਿਰਜਨਾਤਮਕ ਔਰ ਵਿਆਪਕ ਸੱਤਾ ਸੰਪੰਨ ਹੈ, ਜਿਹਨੂੰ ਸਿਰਜਣਾ ਦੀ ਵੀ ਸਮਰੱਥ ਹੈ, ਜਿਹਨੂੰ ਵਿਆਪਕ ਹੋਣ ਦੀ ਵੀ ਸਮਰੱਥ ਹੈ। ਆਮ ਅਸੀਂ ਦੇਖਦੇ ਹਾਂ ਕਿ ਜਿਹੜਾ ਮਨੁੱਖ ਕੋਈ ਸਿਰਜਣਾ ਕਰਦਾ ਹੈ ਉਹ ਆਪਣੀ ਕ੍ਰਿਤ ਵਿੱਚ ਵਿਆਪਕ ਨਹੀਂ ਹੁੰਦਾ। ਕਿਸੇ ਤਰਖਾਣ ਨੇ ਇੱਕ ਮੇਜ਼ ਬਣਾਇਆ, ਮੇਜ਼ ਵੱਖ ਹੈ ਤਰਖਾਣ ਵੱਖ ਹੈ, ਉਹਦਾ ਬਣਾਇਆ ਮਕਾਨ ਵੱਖ ਹੈ ਤਰਖਾਣ ਵੱਖ ਹੈ। ਹਜ਼ੂਰ ਕਹਿੰਦੇ ਕਰਤਾ ਪੁਰਖ 'ਚ ਵਿਲੱਖਣਤਾ ਹੈ ਕਿ ਉਹਨੇ ਸ੍ਰਿਸ਼ਟੀ ਰਚੀ, ਉਹਨੇ ਉਤਪਤੀ ਕੀਤੀ ਪ੍ਰਕਿਰਤੀ ਦੀ ਰਚਨਾ ਦੀ, ਅਤੇ ਆਪ ਉਸ ਪ੍ਰਕਿਰਤੀ ਦੇ ਵਿੱਚ ਆ ਕੇ ਬੈਠ ਗਿਆ, ਉਹਦੇ ਵਿੱਚ ਵਿਆਪਕ ਹੋ ਗਿਆ, ਕਣ ਕਣ ਵਿੱਚ ਉਹਦੀ ਰਚਨਾ ਅਤੇ ਰਚਨਹਾਰ ਵੱਖ ਵੱਖ ਹੁੰਦਿਆਂ ਵੀ ਜਿਹੜਾ ਕਰਤਾ ਹੈ ਉਹ ਰਚਨਾ ਵਿੱਚ ਬੈਠਾ ਹੋਇਆ। ਇਹਨਾਂ ਨੂੰ ਵੱਖ ਕੀਤਾ ਨਹੀਂ ਜਾ ਸਕਦਾ, ਦਿਸਦੀ ਸਾਨੂੰ ਵੱਖ ਹੈ, ਇਹਦਾ ਬਾਹਰਲਾ ਰੂਪ ਸਾਨੂੰ ਵੱਖ ਦਿਸਦਾ, ਪਰ ਹਜ਼ੂਰ ਕਹਿੰਦੇ ਨੇ ਉਹ ਕਹਿੰਦੇ ਓਮਕਾਰ ਹੈ। ਔਰ ਸਾਨੂੰ ਗੁਰਬਾਣੀ ਤੋਂ ਇਹ ਸੂਝ ਮਿਲਦੀ ਹੈ ਕਰਤਾ ਪੁਰਖ ਦੇ ਸਰੂਪ ਤਿੰਨ ਸਰੂਪਾਂ ਦੀ ਟੋਹ ਗੁਰਮਤਿ ਸਾਹਿਤ ਤੋਂ ਹੁੰਦੀ। ਇੱਕ ਇਹ ਭਈ ਅਕਾਲ ਪੁਰਖ ਨਿਰਗੁਣ ਹੈ, ਨਿਰਗੁਣ ਰੂਪ ਦੇ ਵਿੱਚ ਉਹਦਾ ਸਰੂਪ ਮਿਥਿਆ ਗਿਆ ਹੈ ਨਿਰੰਕਾਰ। ਜਦੋਂ ਸ੍ਰਿਸ਼ਟੀ ਦੀ ਹੋਂਦ ਕੋਈ ਨਹੀਂ ਸੀ, ਕੇਵਲ ਕਰਤਾ ਪੁਰਖ ਦੀ ਹੋਂਦ ਸੀ, ਉਸ ਵੇਲੇ ਕਰਤਾ ਪੁਰਖ ਆਪਣੇ ਆਪ ਵਿੱਚ ਹੀ ਸੀ। ਕਿਉਂਕਿ ਇਕੱਲਾ ਕਰਤਾ ਪੁਰਖ ਸੀ, ਉਹਦੇ ਬਾਰੇ ਕਿਸੇ ਨੂੰ ਕੋਈ ਗਿਆਨ ਨਹੀਂ ਸੀ, ਕੋਈ ਸੀ ਹੀ ਨਹੀਂ, ਗਿਆਨ ਕਿਹਨੂੰ ਹੋਵੇ, ਇਕੱਲਾ ਕਰਤਾ ਪੁਰਖ ਸੀ। ਇਸ ਲਈ ਉਹਦੇ ਉਸ ਗੁਣ ਨੂੰ ਕੌਣ ਸੀ, ਕਿਵੇਂ ਸੀ, ਕਦੋਂ ਸੀ, ਕਿਸੇ ਨੂੰ ਕੁਛ ਪਤਾ ਨਹੀਂ। ਇਸ ਲਈ ਉਸ ਅਵਸਥਾ ਨੂੰ ਅਸੀਂ ਕਹਿੰਦੇ ਹਾਂ ਨਿਰ ਆਕਾਰ। ਉਹਦਾ ਆਕਾਰ ਹੀ ਕੋਈ ਨਹੀਂ ਸੀ, ਆਕਾਰ ਰਹਿਤ ਸੀ, ਉਹਦੇ ਬਾਰੇ ਕਿਸੇ ਨੂੰ ਕੋਈ ਗਿਆਤ ਨਹੀਂ ਸੀ। ਨਿਰੰਕਾਰ ਦਾ ਮਤਲਬ ਇਹ ਹੈ, ਦੋ ਸੰਧੀ ਹੈ, ਨਿਰ ਆਕਾਰ ਉਹਦੀ ਸੰਧੀ ਹੋ ਗਈ ਨਿਰੰਕਾਰ। ਕਰਤਾ ਪੁਰਖ ਨੂੰ ਮੌਜ ਆਈ ਆਪਣੇ ਆਪ, ਕੋਈ ਕਾਰਨ ਨਹੀਂ ਕਿਉਂ ਮੌਜ ਆਈ, ਕਰਤਾ ਪੁਰਖ ਜਾਣੇ ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੁਣੇ, ਕੁਛ ਪਤਾ ਨਹੀਂ। ਪਰ ਗੁਰਬਾਣੀ ਨੇ ਸਾਨੂੰ ਟੋਹਾਂ ਜ਼ਰੂਰ ਦਿੱਤੀਆਂ, ਟੋਹ ਲਾਈ ਕੀਤਾ ਪਸਾਓ ਏਕੋ ਕੁਆ, ਇੱਕ ਕੁਆਓ ਹੁਕਮ ਕੀਤਾ, ਇੱਕ ਆਵਾਜ਼ ਕੀਤੀ, ਉਹਦੇ ਤੋਂ ਸਾਰਾ ਪਸਾਰਾ ਰਚ ਦਿੱਤਾ। ਔਰ ਇਹ ਜਿਹੜੀ ਗੱਲ ਹੈ ਇਹ ਕੁਰਾਨ ਵਿੱਚ ਵੀ ਆਈ, ਕਰਤਾ ਪੁਰਖ ਨੇ ਕਿਹਾ ਕੌਣ, ਕਹਿੰਦੇ ਫਿਕਨ, ਕੌਣ ਦਾ ਮਤਲਬ ਹੈ ਕਰੋ, ਫਿਕਨ ਕੀਤਾ ਗਿਆ। ਕਰਤਾ ਪੁਰਖ ਨੇ ਨਿਰੰਕਾਰ ਤੋਂ ਆਪਣੀ ਮੌਜ ਨਾਲ ਹੁਕਮ ਕੀਤਾ
एक अंकार हो गया, एक स्वरूप तो दूजे स्वरूप विच आ गया। एक अंकार एक आकार दी संधि, निरंकार निर आकार दी संधि सानू गुरबाणी दे जदों असी पढ़दे हां तो आसा दी वार विच आंदा आपी ने आप साजियो। करता पुरख ने आप ही अपना आपा रचिया। वो आपा की सी किवें सी कुछ पता नहीं किसे, लेकिन गुरबाणी कहती आपी ने आप साजियो, आपी ने रचियो ना, आप ही आपा साजिया अपना। एक अंकार होया निरंकार तो आप ही नाम रचिया, दुई कुदरत साजी है, एक दूजी चीज भी रची वो है रचना। कुदरत का मतलब रचना, प्रकृति। करता पुरख ने अपने आप तो एक अपना स्वरूप साजिया, दूजी कुदरत रची। पर हजूर सानू नाल ही सोची देने कर आसन डिठो चाओ। करता पुरख ने कुदरत विच आसन जमा लिया, अजिहा आसन जमाया कि करता पुरख नू कुदरत विच वसदा होया साधारण मनुख नू वजन नहीं आउंदा। कुदरत विच कादर वसिया होया सानू कुदरत नजर आउंदी है, कादर नहीं नजर आउंदा। पर जिन्हां दी गुरप्रसाद दिव्य दृष्टि हो जाती है उन्हां नू कुदरत विच कण कण विच कादर नजर आउंदा। कुदरत बड़ी सुंदर है, कुदरत बड़ी गंभीर रहस्यमयी है, मनुख कुदरत तो बड़ा प्रभावित है। कई आदमी ने वो कुदरत प्रस्त बन गए, नैचुरलिस्ट। गुरु नानक देव जी ने कहा ए नहीं, कुदरत देखो, वेख के कादर वाले चले जाओ। तो हजूर ने कहा बलहारी कुदरत वसिया तेरा अंत ना जाई लखिया, मैं कुर्बान हाँ तेरी कुदरत तो कुर्बान हाँ ही, लेकिन जिदे तो संसार कुर्बान नहीं उन दिसदा नहीं, मैनू दिसदा कुदरत विच तू वसिया होया। कुदरत तां सोहणी, तू सुंदरावलै, तेरी रची हुई कुदरत बड़ी सुंदरावली है। भगत नामदेव जी ने एहो गल कही सी, चचा रचत चित्र है भारी। भारी का मतलब है बड़ा खूब, बड़ा वड्डा है, बड़ा महान है, बड़ा महत्वपूर्ण है। तज चित्रे चेतो चित्रकारी, इस चित्र नु छड़ दियो, चित्रकार वल आओ। पर आपे ही फिर कहंदे ने चित्र विचित्र यह अवचेहरा। समस्या यह है कि जेड़ा रचिया हुआ चित्र है यह बड़ा विचित्र है, यह बड़ा विस्मादमयी है, यह बड़ा अद्भुत है। इनू वेखदे ही मनुख का मन चुराया जाता है। एक मनुख की समस्या है, जेड़ी चीज सुंदर देखता है उसके पिछे दौड़ पैंदा है। हजूर फिर कहंदे ने भगत जी तज चित्रे चित राख चितेरा, चित्र नू छड़ जा, चित्रकार विच जा, चित्रकार विच जा, उहदे विच सुरती ला। तो सानू गुरबाणी ने दसिया कि करता पुरख ने निरंकार तो एकंकार होया और अपनी रचना विच आसन ला लिया। इस कुंडी नू भाई गुरदास जी ने होर क्लीयर करके खोलिया, कहिंदे ने निरंकार आकार होए एकंकार अपार सदाया। अपने आप नू एकंकार खवाया। और भाई गुरदास कहिंदे ने एक गल होर कीती, एकंकारों शब्द धुन ओंकार आकार बनाया। करता पुरख ने एकंकार होके शब्द धुनी कीती, जिहड़ा कीता पसाओ वाली गल है। शब्द धुनी कीती ते ए सारा पसारा जिहड़ा दृष्टमान ये रच के रख दिता। गोया करता करतार दे तीन स्वरूप हो गए, निर आकार निरंकार। एक आकार वाला केवल एक आकार है, एक अंकार। दूसरा ओं आकार, ओम दे आकार ओम कार जिहड़ा असीं कार कहने ओंकार यह है संधि ओं आकार दी इहदा अर्थ यह है कि कर्ता पुरख एक है ओही निराकार है ओही एकंकार है और ओही ओंकार है निर्गुण आप सरगुण पी ओही कला तार जिन सगली मोही निर्गुण ते सरगुण दिसदे विभिन्न ने परस्पर विरोधी जापते ने निर्गुण जेड़ी माया दे तिना गुणा रजो तमो सतो तो निर्लेप है सरगुण जेड़ी माया दे तिना गुणा विच व्यापक है सानू दिसदा भी ये दोवें गल्लां विरोधी ने एक दूजे दीआं पूरक ने करता पुरख दे क्योंकि दोवां दे विच करता पुरख जेड़ा है वह व्यापक है इसलिए यह विरोधी नहीं तो शुरू होया एक ओंकार करता पुरख एक है और अपनी रजा अनुसार ओंकार की धुनी करके संसार विच व्यापक होया है संसार की रचना नूं उन्हें रचिया है वो रचनात्मक और व्यापक सत्ता इन्हां दोवां दा मालक है इन्हां दोवां शक्तियां दे संपन्न है सतनाम करता पुरख सत है जिहड़ा एको ओंकार है वह सत सत का मतलब सदीवी रहण वाला बाकियां दी होंद कुछ थोड़े समय लई करता पुरख की होंद सदीवी है सदा ही सतनाम उहदा रचिया होया जिहड़ा नाम है आप ही ने रचियो नाम वह भी सत स्वरूप है नामी वाहिगुरु विच और उहदे नाम विच कोई भिन्न भेद नहीं ये परस्पर अभेद ने नाम जपदा होया साधक गुरसिख साधना करन वाला नामी विच ही जाके अभेद हो जाता है अजू कहिंदे अगे करता पुरख ये जोटे ने एक ओंकार जोटा सतनाम जोटा करता पुरख जोटा निरभउ निर्वैर जोटा अकाल मूरत ए जोटा अजूनी सहभन जोटा गुरप्रसाद ए भी जोटा ए सारे जोटे तो हजूर कहते ने आप सत की आ सब सत उन्हें नाम तो रचना की है इसलिए आप भी सदीवी होंद वाला है उहदा नाम भी सदीवी होंद वाला है निरभउ निर्वैर क्योंकि उहदे जिड्डा कोई है ही नहीं वह वड्डा है होर शरीक होवे कोई तेरा तिस आगे तुद आखां करता पुरख जी जे तुहाडा कोई शरीक होवे तुहाडे बराबर दा होवे मैं उहदा तुहाडे अगे जिक्र करां जी फलाना भी तुहाडे जिहा है उदों कहिंदे नहीं तेरा शरीक कोई नहीं तुद अगे तुद सारा ही मैं अंधे ना सुजाखा मैं तुहाडे अगे तुहानू ही आखना क्योंकि तुहाडे जिहड़े तुसी आप ही इसलिए क्योंकि तुहाडे जिहड़ा होर कोई नहीं इसलिए तुहानू किसे दा डर कोई नहीं तू निरपाओ हो तुसी उहदा कारण यह है कि तुहाडा शरीक कोई फिर तुहाडे च खूबी है निरपाओ तां हो ही निरपाओ होण दे रहते नाते निरवैर भी हो तुहाडे जिड्डा कोई नहीं सारे तुहाडे अधीन ने और तुहाडे सारे तुहाडे रचे हुए ने इसलिए तुहानू किसे नाल वैर भी नहीं ये खूबियां ने करता पुरख दियां गुरसिख इन्हां खूबियां नूं दोहरांदा है